ਗੁਰੂ ਰੁਪਿਆਰੀ ਸਾਧ ਸੰਗਤ ਜੀ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਭਾਈ ਸਾਹਿਬ ਭਾਈ ਵੀਰ ਸਿੰਘ ਜੀ ਦੀ ਕਮੋਲਕ ਲਿਖਤ ਗ੍ਰੰਥੀ ਆਪ ਜੀ ਨੂੰ ਪੜ੍ਹ ਕੇ ਸਰਵਣ ਕਰਾ ਰਹੇ ਸੀ। ਆਓ ਉਸ ਲਿਖਤ ਦਾ ਤੀਸਰਾ ਹਿੱਸਾ ਜਾਂ ਤੀਸਰਾ ਅੰਕ ਸਰਵਣ ਕਰਨ ਦੀ ਕੋਸ਼ਿਸ਼ ਕਰੀਏ ਜੀ, ਜਿਸ ਦਾ ਸਿਰਲੇਖ ਹੈ ਅਵਿਦਿਆ ਗ੍ਰੰਥੀਆਂ ਕਾਰਨ ਪੁੱਜ ਰਹੇ ਨੁਕਸਾਨ। ਅਸੀਂ ਦੱਸ ਆਏ ਹਾਂ ਕਿ ਚੰਗੇ ਗ੍ਰੰਥੀਆਂ ਦੇ ਨਾ ਹੋਣ ਕਰਕੇ ਕਿਸ ਕਿਸ ਤਰ੍ਹਾਂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਸਿੱਖਿਆ ਵਿੱਚ ਫਰਕ ਪੈ ਰਿਹਾ ਹੈ। ਅੱਜ ਅਸੀਂ ਇਸ ਦਾ ਕੋਈ ਥੋੜ੍ਹਾ ਜਿਹਾ ਹੋਰ ਵਿਸਥਾਰ ਨਾਲ ਹਾਲ ਦੱਸਦੇ ਹਾਂ। ਪਹਿਲੇ ਜਦ ਛਾਪੇਖਾਨੇ ਨਹੀਂ ਆਉਂਦੇ ਸਨ ਤਾਂ ਸ੍ਰੀ ਗੁਰੂ ਗ੍ਰੰਥ ਸਾਹਿਬ ਹੱਥ ਲਿਖਤ ਦੇ ਮਿਲਦੇ ਸਨ। ਲਿਖਾਰੀ ਵੀ ਜਣਾ ਖਣਾ ਨਹੀਂ ਸੀ ਹੁੰਦਾ। ਪਹਿਲੇ ਤਾਂ ਸਿੱਖ ਹੀ ਆਪਣੀ ਮਿਹਨਤ ਨਾਲ ਉਤਾਰਾ ਕੀਤਾ ਕਰਦੇ ਸਨ ਅਤੇ ਯੋਗ ਜਗ੍ਹਾ ਵਿੱਚ ਸਥਾਪਨ ਕਰਨ ਵਾਸਤੇ ਦਿਆ ਕਰਦੇ ਸਨ। ਜਿਨ੍ਹਾਂ ਸੱਜਣਾਂ ਨੂੰ ਇਸ ਦੀ ਲਿਖਤ ਦਾ ਸ਼ੌਕ ਆਉਂਦਾ ਸੀ ਉਹ ਸ਼ੁੱਧਤਾ ਵੱਲ ਬਹੁਤ ਹੀ ਧਿਆਨ ਦਿੰਦੇ ਸਨ। ਪਰ ਜਦ ਮੰਗ ਵੱਧ ਗਈ ਤਾਂ ਕਈ ਇੱਕ ਪੁਰਾਣੇ ਸਿੱਖਾਂ ਨੇ ਇਹ ਕਿਰਤ ਹੀ ਫੜ ਲਈ ਸੀ, ਰੋਜ਼ 4-5 ਪੱਤਰੇ ਲਿਖਣੇ ਅਤੇ ਸਨੇ ਉਤਾਰਾ ਤਿਆਰ ਕਰਨਾ। ਜਦ ਕੋਈ ਆਦਮੀ ਲੈਣ ਵਾਲਾ ਆ ਗਿਆ, ਕਿਰਤ ਦੀ ਮਿਹਨਤ ਦੇ ਕੇ ਲੈ ਗਿਆ, ਜਿਸ ਕਰਕੇ ਲੈਣ ਵਾਲਾ ਤ੍ਰੈ ਬਾਤਾਂ ਪਰ ਪੂਰਾ ਧਿਆਨ ਦਿੰਦਾ ਸੀ। ਇੱਕ ਤਾਂ ਇਹ ਕਿ ਪੱਤਰੇ ਚੰਗੇ ਅਤੇ ਮੋਟੇ ਹੋਣ, ਦੂਜੇ ਇਹ ਕਿ ਸਿਆਹੀ ਫਿੱਕੀ ਨਾ ਹੋਵੇ, ਲਿਖਤ ਸੁੰਦਰ ਹੋਵੇ, ਅਤੇ ਤੀਜੇ ਪਾਠ ਸ਼ੁੱਧ ਹੋਵੇ। ਸ੍ਰੀ ਗੁਰੂ ਗ੍ਰੰਥ ਸਾਹਿਬ ਲੈ ਜਾਣ ਤੋਂ ਪਹਿਲੇ ਕਈ ਸੱਜਣ ਲੈ ਜਾਣ ਵਾਲੇ ਉਤਾਰੇ ਦਾ ਮੁਕਾਬਲਾ ਆਪ ਵੀ ਦੂਸਰੇ ਮੰਨੇ ਪਰਮੰਨੇ ਸ਼ੁੱਧ ਉਤਾਰੀਆਂ ਨਾਲ ਕਰ ਲੈਂਦੇ ਸਨ ਅਤੇ ਲਿਜਾਣ ਦੇ ਪਿੱਛੋਂ ਵੀ ਜੇ ਪਤਾ ਲੱਗ ਜਾਵੇ ਕਿ ਫਲਾਣੀ ਜਗ੍ਹਾ ਭੁੱਲ ਹੈ ਤਾਂ ਦਰੁਸਤ ਕਰਨ ਵਿੱਚ ਕੋਸ਼ਿਸ਼ ਹੁੰਦੀ ਸੀ। ਕਾਰਨ ਇਹ ਸੀ ਕਿ ਉਤਾਰਾ ਮੋਖ ਬਹੁਤ ਖਰਚ ਨਾਲ ਮਿਲਦਾ ਸੀ। ਇਸ ਤਰ੍ਹਾਂ ਪਰ ਉਤਾਰੇ ਕਰਨ ਵਾਲੇ ਕਈ ਘਰਾਣੇ ਅੰਮ੍ਰਿਤਸਰ ਜੀ ਵਿੱਚ ਮਸ਼ਹੂਰ ਸਨ। ਭਾਈ ਕਪੂਰ ਸਿੰਘ, ਭਾਈ ਗੋਪਾਲ ਸਿੰਘ ਆਦਿ ਕਈ ਘਰਾਣੇ ਪ੍ਰਸਿੱਧ ਸਨ ਜਿਨ੍ਹਾਂ ਦਾ ਨਿਰਬਾਹ ਇਸੇ ਕੰਮ ਪਰ ਸੀ ਅਤੇ ਪਾਠੀ ਵੀ ਬਹੁਤ ਸਨ ਜੋ ਆਪਣੀ ਉਮਰ ਵਿੱਚ ਅਨੇਕਾਂ ਪਾਠ ਕਰ ਲੈਂਦੇ ਹੁੰਦੇ ਸਨ। ਇਹਨਾਂ ਪੁਰਾਣੇ ਸਿੱਖਾਂ ਵਿੱਚੋਂ ਇਸ ਵੇਲੇ ਭਾਈ ਬੁੱਧ ਸਿੰਘ ਜੀ ਰਾਗੀ ਹੁਣ ਤੱਕ ਮੌਜੂਦ ਹਨ, ਜੋ ਪਾਠੀ, ਲਿਖਾਰੀ ਅਤੇ ਰਾਗੀ ਇਹ ਤਿੰਨੇ ਕੰਮ ਕਰਦੇ ਰਹੇ ਹਨ। ਇਹਨਾਂ ਨੂੰ ਗੁਰਬਾਣੀ ਇਤਨੀ ਕੰਠ ਹੈ ਕਿ ਅੱਖਾਂ ਨੀਂਦ ਵਿੱਚ ਜੇ ਬੰਦ ਵੀ ਹੋ ਜਾਣ ਤਾਂ ਕਈ ਪੱਤਰੇ ਪਾਠ ਦੇ ਪੜ ਜਾਂਦੇ ਹਨ। ਕੋਈ ਤੁਕੀ ਆਪਾਂ ਦੱਸ ਦਿਓ, ਝੱਟ ਉਹ ਸ਼ਬਦ ਸੁਣਾ ਦਿੰਦੇ ਹਨ। ਇਹ ਨਜ਼ਾਰਾ ਇਸ ਸਮੇਂ ਹੀ ਕਾਬਲ ਦੇਖਣ ਦੇ ਹੈ। ਅਗਲੀ ਔਲਾਦ ਸ਼ਾਇਦ ਇਸ ਨੂੰ ਮੁਬਾਲਗਾ ਸਮਝੇ, ਪਰ ਜਿਸ ਨੇ ਪਰਤਾਵਣਾ ਹੋਵੇ ਸੋ ਹੁਣ ਪਰਤਾ ਸਕਦਾ ਹੈ। ਇਹ ਸੱਜਣ ਐਸੇ ਕਿਉਂ ਹੋ ਗਏ? ਸਿਰਫ ਕਾਰਨ ਇਹ ਹੈ ਕਿ ਕਈ ਪਾਠ ਕੀਤੇ, ਅਕਸਰ ਉਤਾਰੇ ਕੀਤੇ ਅਤੇ ਇਸੇ ਕਾਰ ਵਿੱਚ ਆਪਣਾ ਨਿਰਬਾਹ ਕਰਦੇ ਰਹੇ। ਇੱਕ ਮਿਸਾਲ ਵੀ ਦਿੱਤੀ ਜਾਂਦੀ ਹੈ ਕਿ ਸ੍ਰੀ ਅੰਮ੍ਰਿਤਸਰ ਜੀ ਵਿੱਚ ਭਾਈ ਵਿਵੇਕਾ ਸਿੰਘ ਜੀ ਸੂਰਮੇ ਸਿੰਘ ਗਿਆਨੀ ਹਨ। ਕੋਈ ਸੱਜਣ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਾਠ ਵਾਸਤੇ ਬੈਠ ਜਾਵੇ, ਜੇ ਕਿਤੇ ਉੱਕੇ ਇਹ ਫੌਰਨ ਦੱਸ ਦਿੰਦੇ ਹਨ। ਅਰਥਾਤ ਪਾਠ ਦੇ ਸਰੋਤੇ ਵੀ ਐਸੇ ਮੌਜੂਦ ਹਨ। ਇਹ ਕਿਉਂ? ਇਸ ਵਾਸਤੇ ਕਿ ਛਾਪੇ ਤੋਂ ਪਹਿਲੇ ਸ਼ੁੱਧ ਪਾਠ ਕਰਨ ਦੀ ਅਤੇ ਸ਼ੁੱਧ ਪਾਠ ਸੁਣਨ ਦੀ ਬਹੁਤ ਕਦਰ ਆਉਂਦੀ ਸੀ, ਪਰ ਜਦ ਤੋਂ ਛਾਪਾਖਾਨਾ ਪੈਦਾ ਹੋਇਆ ਹੈ ਅਤੇ ਸਸਤੇ ਮੋਖ ਤੋਂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀਆਂ ਬੀੜਾਂ ਪ੍ਰਾਪਤ ਹੋਣ ਲੱਗੀਆਂ ਹਨ ਤਾਂ ਦੁਕਾਨਦਾਰਾਂ ਨੇ ਸਸਤੇ ਦੇਣ ਵਿੱਚ ਮੁਕਾਬਲਾ ਆਰੰਭ ਲਿਆ ਹੈ। ਲੋਕ ਵੀ ਹੁਣ ਧਰਮਸਾਲ ਜਾਣ ਦੀ ਤਕਲੀਫ ਨੂੰ ਦੂਰ ਕਰਨ ਦੀ ਖਾਤਰ ਘਰ ਦੀ ਇੱਕ ਗੁੱਠ ਵਿੱਚ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਪ੍ਰਕਾਸ਼ ਕਰਨਾ ਪਸੰਦ ਕਰਨ ਲੱਗ ਪਏ ਹਨ। ਨਤੀਜਾ ਇਹ ਹੈ ਕਿ ਭਾਵੇਂ ਕੈਸਾ ਹੀ ਅਸ਼ੁੱਧ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਉਤਾਰਾ ਹੋਵੇ, ਸਿਰਫ ਸਸਤਾ ਥਾਵੇ ਲੋਕ ਲੈ ਜਾਂਦੇ ਹਨ। ਘਰ ਵਿੱਚ ਕੋਈ ਦੱਸਣ ਵਾਲਾ ਹੁੰਦਾ ਨਹੀਂ ਕਿ ਇਸ ਵਿੱਚ ਕੀ ਗਲਤੀਆਂ ਹਨ ਅਤੇ ਨਾ ਹੀ ਪੜ੍ਹਨ ਵਾਲੇ ਵਿਦਵਾਨ ਹੁੰਦੇ ਹਨ। ਜੇ ਕਦੀ ਕੋਈ ਧਰਮਸਾਲ ਵਿੱਚ ਗਿਆ ਵੀ ਤਾਂ ਉਸ ਜਗ੍ਹਾ ਵੀ ਭਾਈ ਅਨਪੜ੍ਹ ਤਾਂ ਭਾਵੇਂ ਨਾ ਹੋਣ ਪਰ ਅਗਿਆਨੀ ਜ਼ਰੂਰ ਆਉਂਦੇ ਹਨ, ਸਿਵਾਏ ਕਿਸੇ ਜਗ੍ਹਾ ਦੇ। ਫਿਰ ਕੌਣ ਦੱਸੇ ਕਿ ਛੱਪਿਆਂ ਵਿੱਚ ਇਹ ਗਲਤੀਆਂ ਹਨ? ਪਰ ਜੇ ਕਦੀ ਪੜ੍ਹੇ ਲਿਖੇ ਵਿਚਾਰਵਾਨ ਗ੍ਰੰਥੀ ਮੌਜੂਦ ਹੋਣ ਤਾਂ ਪਹਿਲਾਂ ਤਾਂ ਉਹ ਜਿਹੜੇ ਅਸ਼ੁੱਧ ਉਤਾਰੇ ਛੱਪਦੇ ਹਨ ਉਹਨਾਂ ਨੂੰ ਸਮਝ ਸਕਦੇ ਹਨ ਅਤੇ ਲੋਕਾਂ ਨੂੰ ਸਮਝਾ ਸਕਦੇ ਹਨ, ਜਿਸ 'ਤੇ ਛਾਪੇ ਵਾਲਿਆਂ ਦਾ ਮੁਕਾਬਲਾ ਘਟੇ ਔਰ ਕੋਈ ਸ਼ੁੱਧ ਛਾਪਾ ਵੀ ਛਪੇ ਭਾਵੇਂ ਕਿੱਡਾ ਮਹਿੰਗਾ ਪਵੇ, ਫਿਰ ਇਹ ਸਸਤੇ ਦੀ ਮੰਗ ਵੀ ਘਟੇ। ਜੇ ਭਲਾ ਖਰੀਦ ਕੇ ਕੋਈ ਲੈ ਵੀ ਜਾਵੇ ਤਾਂ ਉਹਨਾਂ ਨੂੰ ਦਰੁਸਤ ਕਰ ਸਕਦੇ ਹਨ, ਪਰ ਇਹ ਕੰਮ ਕਿਸ ਤਰ੍ਹਾਂ ਸਿਰੇ ਚੜ੍ਹ ਸਕਦਾ ਹੈ? ਜਦ ਤੱਕ پڑھے لکھے لائق گرنتھی نہ ہوں۔ بنا لائق گرنتھیاں دے سپول اتاریاں دے شدھ کرن دا نہ تاں پربند ہو سکدا ہے تے نہ انہاں دی وکری نو کوئی روک سکدا ہے، جس کر کے دکانداراں نو موقع ہتھ آ گیا ہے۔ اسی جگہ بس نہیں ہے، سگوں جڑے لوگ اتاریاں نو چھاپ دے ہن سستا ویچن دی تھن وچ بھی شدائی دا خرچ نہیں سر لیندے۔ جے لین تاں اگوں سکھ اگیات ہن، وہ شدھ اشدھ دی پرکھ نہیں رکھدے کہ شدھ اتارے خریدن وچ کچھ تھوڑا جہا خرچ ودیک کرن۔ خالصہ ٹریکٹ سوسائٹی نے ایک سنچی شدھ کر کے پہلے چھپائی سی، پر اتنی بھی اجے تک نہیں لگی، حالانکہ قیمت بہت تھوڑی سی۔ پر جے پورن اتارا شدھ کرا کے چھپایا جاندا تا لیندا کون؟ اتے سوسائٹی پاس کافی فنڈ نہ ہون کر کے اے کام ہو نہیں سکدا سی۔ سو متر جنو، سوچ لو کہ لائق گرنتھیاں دے نہ ہون کر کے اگیات سکھاں نوں کوئی دس نہیں سکدا کہ اشدھ اتارے نہ خریدو تے نہ ہی سدائی کر سکدا ہے۔ اج جد سکھ اجے اویدیا وچ فس کے اگیات ہن تاں اینا نقصان نہیں ہو رہا، پر جد پڑھے لکھے سکھ وال دی کھل اتارن دے لائق ہو جان گے تاں لائق گرنتھیاں بنا کتنا سکھی نوں نقصان پہنچے گا۔ سو خالصہ کالج دے پربندھ کو مترو، جتھے آپ سکھاں نوں ودیاوان بنا رہے ہو، اوتھے گرنتھی بھی ودوان پیدا کرن دا کوئی اپرالا کرو، نہیں تاں ایک پاسے دی ودیا دا چکاؤ دوجے پاسے نہ ہون کر کے دکھ روپ ہو جاوے گا، جس طرح ہون بھی ہو رہا ہے۔ کئی ساڈے سجن جو ہکسلے ہیوم دیاں کتاباں پڑھ کے پچھمی ودیا وچ موہے پئے ہن، گھر توں اگیات ہون دے کارن انمتاں وچ جا رہے ہن، پر جے لائق گرنتھی موجود ہون اتے گربانی دے آشے نوں اے لوگ سکھاں دی بال اوستھا وچ ہی درڑھ کرا دین، تاں کدی ہو سکدا ہے کہ گرو نانک دیو جی دے گھر دی آتم ودیا جو یتھارتھ طریقے پر دسی ہوئی ہووے، تاں جیوں جیوں آدمی پچھمی ودیا وچ ودھدا جاوے تیوں تیوں اس دے من نوں وندی نہ رہے۔ پر ساڈے سجن کیوں گھر نوں چھڈ جاندے ہن؟ کارن صرف اے ہوندا ہے کہ بچپن وچ ایسے گرنتھیاں پاس جا کے آمدے ہن جو مہاں موڑ اتے مہاں اگیانی ہوندے ہن، اپنے گھر دی خبر انہاں نوں کچھ ہوندی نہیں، صرف کڑا پرشاد دے دورے گفے لاؤن والے پنڈاں تے شہراں دیاں گلیاں وچ آندے ہن۔ انہاں مہاں موڑاں دا دسیا ہویا گیان جدوں پچھمی فلاسفی اتوا سائنس نال مقابلہ کردے ہن، تاں انہاں دی کوئی پریتی اپنے دھرم نال نہیں رہندی، جس نوں وہ نفرت کرن لگ جاندے ہن۔ ساڈے پڑھے لکھے سجن اپنے گھر توں اتنے اگیات ہوندے ہن کہ جنہاں دا ایک نمونہ سی آپ نوں اپنی اکھی دیکھیاں دسدے ہن۔ ایک سکھ سجن سانوں اجمیر وچ ملے، آپ تھوڑے دن پہلے ایکسٹرا اسسٹنٹ کمشنر ہوئے سن۔ آپ نے گلاں باتاں وچ سانوں دسیا کہ جد ساڈا نام گیزٹ ہویا اور ساڈے نام دے نال لگا ہویا پد بھائی اساں دیکھیا، تاں اسی بہت ہی افسوسناک ہوئے اتے خوشی بھی پرلے درجے دے ہوئے۔ خوش تاں اس واسطے کہ اساں سرکار نے ایسا عہدہ ودیا دے کارن دیتا، پر افسوسناک اس واسطے کہ سانوں پائی لکھیا گیا سی۔ اسی سول اینڈ ملٹری گیجٹ نوں چٹ پٹ چٹھی لکھی کہ مہربانی کر کے سانوں اگوں نوں پائی نہ لکھیا کرو۔ اساں جد کھوج کیتی تاں اے بات سانوں معلوم ہوئی کہ آپ ایک غریب سنگھ دے پتر سن تے ودیا دے کارن آپ اس پدوی نوں پہنچ گئے سن، پر گرمکھی دے تھوڑے جے اکھر ہی جاندے سن۔ انہاں دا پتا بانی پڑھن والا تے دھرم سالے جان والا سکھ ضرور سی، پر شہر دے کوچے دا پائی جتھے اے چھوٹی اوستھا وچ جایا کردے سن، نرا کڑا پرشاد دے گفے لاؤن والا ہی سجن سی۔ پوجا دا تان کھان کر کے اتے دھرم دے پاؤ توں اگیات ہون کر کے اس دے نال لگدا پائی پد بھی کلنکت ہو گیا۔ سگوں ایتھوں تک اے سجن اپنی چڑھدی ودیا دے سمیں اپنے گھر نہ واقف سی کہ او پائی پد نال جو سہودرتا دا اصول سنبند رکھدا سی اس توں بالکل اگیات سی۔ اسی طرح سانوں ایک اور سجن دا حال معلوم ہے۔ جدو گیسٹڈ افسر بنے تاں آپ نوں پائی سرکار نے گیزٹ وچ لکھیا، تاں آپ نے بڑی کوشش کر کے پائی پد نوں بابو پد وچ بدلوایا۔ پھر ایک اور سجن دا بھی حال معلوم ہے۔ ਜੋ ਕਿਹਾ ਕਰਦਾ ਸੀ ਕਿ ਮੈਂ ਅਫਸੋਸ ਕਰਦਾ ਹਾਂ ਕਿ ਮੈਂ ਸਿੱਖਾਂ ਦੇ ਘਰ ਜਨਮ ਲਿਆ ਹੈ। ਮੈਨੂੰ ਇੱਕ ਆਲਾ ਅਹੁਦੇ ਪਰ ਪਹੁੰਚਣ ਪਰ ਵੀ ਭਾਈ ਸਦਾਉਣਾ ਪਿਆ ਹੈ। ਇਹ ਸੱਜਣ ਵਿਦਵਾਨ ਸਨ, ਸੋ ਖਾਲਸਾ ਕਾਲਜ ਦੇ ਪ੍ਰਬੰਧਕੋ ਜੇ ਆਪ ਦੇ MA BA ਵੀ ਪਿੱਛੋਂ ਇਸ ਤਰ੍ਹਾਂ ਦੇ ਖਿਆਲਾਂ ਵਾਲੇ ਹੋਏ ਤਾਂ ਪੰਥ ਨੂੰ ਵੱਡੀ ਵਿਦਿਆ ਦਾ ਕੀ ਲਾਭ ਹੋਊ? ਆਪ ਕਹੋਗੇ ਇਹ ਮਾਮੂਲੀ ਬਾਤਾਂ ਤਾਂ ਧਾਰਮਿਕ ਉਸਤਾਦ ਜੋ ਕਾਲਜ ਵਿੱਚ ਹਨ ਸੋ ਦੱਸ ਹੀ ਦੇਣਗੇ। ਸੋ ਠੀਕ ਹੈ, ਆਪ ਦੇ ਵਿਦਿਆਰਥੀਆਂ ਨੂੰ ਤਾਂ ਦੱਸ ਦੇਣਗੇ, ਪਰ ਸਾਰੀ ਕੌਮ ਦੇ ਬੱਚਿਆਂ ਨੂੰ ਕੌਣ ਦੱਸੇਗਾ? ਜੇ ਆਪ ਕੌਮ ਦੇ ਬੱਚਿਆਂ ਅਤੇ ਬੱਚੀਆਂ ਨੂੰ ਰਸਤੇ ਪਾਉਣ ਵਿੱਚ ਕੋਈ ਉਪਰਾਲਾ ਨਾ ਕਰੋਗੇ ਤਾਂ ਕੌਣ ਕਰੇਗਾ? ਸੋ ਕਿਰਪਾ ਕਰਕੇ ਲਾਇਕ ਗ੍ਰੰਥੀਆਂ ਨੂੰ ਪੈਦਾ ਕਰਨ ਦਾ ਕੁਝ ਉਪਰਾਲਾ ਜ਼ਰੂਰ ਆਪਣੇ ਹੱਥ ਲਵੋ। ਇਹਨਾਂ ਲੇਖਾਂ ਦਾ ਹੀ ਇਹ ਸਿੱਟਾ ਸੀ ਕਿ ਚੀਫ ਖਾਲਸਾ ਦੀਵਾਨ ਨੇ ਕਾਲਜ ਵਿੱਚ ਹੀ ਨਹੀਂ ਪਰ ਗ੍ਰੰਥੀਆਂ ਲਈ ਗੁਰਮਤਿ ਪ੍ਰਚਾਰਕ ਵਿਦਿਆਲਾ ਤਰਨ ਤਾਰਨ ਦੀ ਨੀਂਹ ਰੱਖੀ ਸੀ। ਖਾਲਸਾ ਸਮਾਚਾਰ, 11 April 1906 ਗੁਰੂ ਰੁਪਿਆਰੀ ਸਾਧ ਸੰਗਤ ਜੀ। ਇਸ ਲਿਖਤ ਦਾ ਅਗਲਾ ਹਿਸਾਬ ਜੀ ਨੂੰ ਅੱਗੇ ਪੜ੍ਹ ਕੇ ਸਰਵਣ ਕਰਾਉਣ ਦੀ ਕੋਸ਼ਿਸ਼ ਕਰਾਂਗੇ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।